दयाला सुख सागर मेरे गुरु गोपाला कर कृपा नानक गुण गावत राखो शर्म असाड़ी जीओ सतगुरु पातशाह दी साजी सवारी सत्संग दियो सत्कार सहित फतेह प्रवान करो जी। वाहिगुरु जी का खालसा वाहिगुरु जी की फतेह। आप संगतां दे गुरद्वारा साहब विखे मैं पहली बार ही चरण परस रहा हाँ। कनेडा विच ते बहुत वारी आए पर जदों सबब बने गुरु ने बख्शिश कीती इत्थे आ के तुहाडे दर्शन करके मन बड़ा आनंदित होया। हुणे हुणे बीबियां ने इतिहास आरंभ कीता सी। सिकंदर साहब ने मैनू यह भी दस्या जी कबीर साहब जी का जन्मदिन असीं मना रहे हाँ, कुछ विचारां पहले ध्यान में लवो। उस मालक की कुदरत वो जानता है, कीड़ा थाप दे पातशाही लश्कर करे सवाह। बट रुखियां वाले भाई गुदड़ सिंह कथा कर रहे ने दीवान सजिया ते जींद दा महाराजा गजपत सिंह गड्डे लद्दे रस्त पानी बहुत हरिद्वार जा रहे। आवाज पई कन्ना च शब्द सुनिया मन में शांति आई। भाई साहब दे कोल आके कहन लगा काफी अनाज है आटा है घ्यो है दाला ने प्रवान करो ते अद्धा क राशन पानी लैके लंगर इत्थे सजा दियो। भाई साहब कहन लगे तेरे वर्गे पापी दा लंगर इत्थे नहीं हो सकता। कहन लगा जी क्यों? कहन लगे जम दी लड़की दबा के आया है ते कुड़ी मार नड़ी मार नल सिख दा की वाह हो सकदा तेरा लंगर। कहन लगे तुहानू किवें पता लग गया? कहन लगे लग गया पर वो मरी नहीं। प्रभ भावै बिन सास ते राखै, प्रभ भावै तो हर गुण पाखै। जेते जी जीवें लहसा, जी वाले ता कहसा। वो जिंदा रखना चाहे ते कोई मार नहीं सकदा, चल उनू कढ। संगत भी नाल चल पई। वो मटका जड़ा मग्गा दबिया सी उनू पुटिया ते वो बची अपना अंगूठा पई चुंग रही है। बाहर कढ़िया वड्डी होई ना रखिया राज कौर, शादी होई सरदार महा सिंह नाल, पुत्र जमया महाराजा रणजीत सिंह। महाराजे रणजीत सिंह दी मां नूं दबा दिता गया। हुण कौन जानदा सी जिन्हों मार रहे हां? इहदे घर वह बच्चा जन्मेगा जिसनू शेरे पंजाब कहिंदे ने। सन 1799 विच उसने लाहौर दा किला फतेह कर लिया सी। 40 साल राज कीता और जदों गुरु रामदास के दरबार विच आउंदा सी एक चित्रकार आया। कहन लगा महाराजा साहब मन चाहुंदा तुहाडा चित्र बनावा जिन्हों वेख के खुश हो जाओ। कहन लगे बना। वो चित्र बना जदों गल च पल्ला पा के हाथ जोड़ के गुरु रामदास के दरबार विच भिखारी बन के खड़ा हुआ। वो चित्र बना। इस दर ते अनेक राजे आए और राज उन्हां नूं पिछिया विच मिलिया। बख्शिश उस दाते ने बड़ी कीती है जिन्हां नूं संसार ते कोई नहीं सी पुछदा, उन्हां नूं सिर दे साहिब बना के रख दिता। श्री गुरु ग्रंथ साहिब विच जो बाणी है कुछ बाणी ब्यौरा मैं तुहाडे सामने रखा। अज जिस नूं तुसीं गुरु कहिंदे हो ते रोज पढ़दे हो आग्या भई अकाल की तबे चलायो, पंथ सब सिखण को हुक्म है गुरु मानियो। ग्रंथ तीन बीड़ा ने, ਕਰਤਾਰਪੁਰ ਵਾਲੀ ਬੀੜ, ਭਾਈ ਬੰਨੂ ਵਾਲੀ ਬੀੜ, ਦਮਦਮੀ ਬੀੜ, ਅੱਜ ਕੋਈ ਪੁੱਛੇ ਗੁਰੂ ਕਹਿ ਕੇ ਕਿਸ ਅੱਗੇ ਜੋਦੜੀ ਕਰਦੇ ਹੋ, ਮੱਥਾ ਟੇਕਦੇ ਹੋ, ਕਿਹੜੀ ਬੀੜ ਹੈ? ਹਰ ਸਿੱਖ ਨੂੰ ਇਹ ਨਾਲ ਚਾਹੀਦਾ। ਇਹ ਹੈ ਦਮਦਮੀ ਬੀੜ। ਇਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਸੰਪਾਦਨਾ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਕੀਤੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ 974 ਸ਼ਬਦ ਉਚਾਰਨ ਕੀਤੇ। ਗੁਰੂ ਅੰਗਦ ਦੇਵ ਜੀ ਦੇ 63 ਸਲੋਕ ਨੇ, 15 ਇਤਿਹਾਸਾਂ ਦੀ ਵਾਰ ਵਿੱਚ ਹੀ ਦਰਜ ਨੇ, ਬਾਕੀ 12 ਵਿੱਚ ਨੇ। 869 ਸ਼ਬਦ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਨੇ ਔਰ 638 ਸ਼ਬਦ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਨੇ। 2312 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਨੇ। 972 ਸ਼ਬਦ ਭੱਟਾਂ ਦੇ ਸਵਈਏ, 15 ਭਗਤਾਂ ਦੀ ਬਾਣੀ, 7 ਬਲਵੰਡ ਦੀ ਵਾਰ, ਸੁੰਦਰ ਦੀ ਸਾਧ, ਇਹ ਨੇ। 116 ਸ਼ਬਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ, 57 ਸਲੋਕ ਦੋਹਰੇ, 59 ਸ਼ਬਦ। 5867 ਸ਼ਬਦਾਂ ਦਾ ਸੰਗ੍ਰਹਿ ਜੋਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਸ ਨੂੰ ਮੱਥਾ ਟੇਕ ਕੇ ਕਹਿੰਦੇ ਉਹ ਸਾਡਾ ਗੁਰੂ ਹੈ। ਇਸ ਵਿੱਚ ਬਾਣੀ ਉਹਨਾਂ ਦੀ ਵੀ ਹੈ ਜੋ ਉੱਚ ਕੁੱਲ ਦੇ ਸਨ। ਰਾਮਾਨੰਦ ਬਸੰਤ ਰਾਗ ਵਿੱਚ ਜਿਸਦਾ ਸ਼ਬਦ ਹੈ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਆ ਪੰਗ। ਰਾਮਾਨੰਦ ਬ੍ਰਾਹਮਣ ਸੀ। ਇਸ ਦੇ ਵਿੱਚ ਰਵਿਦਾਸ ਜੀ ਦੀ ਵੀ ਬਾਣੀ ਹੈ ਜੋ ਚੁਮਾਰ ਸਾਹਿਬ, ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ, ਤੁਮ ਸ਼ਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚੁਮਾਰਾ। ਰਵਿਦਾਸ ਜੀ ਦੇ 40 ਸ਼ਬਦ ਨੇ, ਭਗਤ ਨਾਮਦੇਵ ਜੀ ਦੇ 62 ਸ਼ਬਦ ਦਰਜ ਨੇ। ਕਬੀਰ ਸਾਹਿਬ ਜਿਨ੍ਹਾਂ ਦਾ ਅੱਜ ਜਨਮ ਦਿਨ ਤੁਸੀਂ ਮਨਾ ਰਹੇ ਹੋ, ਇਹਨਾਂ ਦੀ ਉਮਰ ਹੋਈ 120 ਸਾਲ। ਬਨਾਰਸ ਦੇ ਵਿੱਚ ਜਨਮ ਹੋਇਆ ਔਰ 534 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਦਮਾਨ। ਭਗਤ ਬਾਣੀ ਆਰੰਭ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲੇ ਕਬੀਰ ਸਾਹਿਬ ਜੀ ਦੀ ਬਾਣੀ ਲਿਖੀ। ਅਸਲ ਵਿੱਚ ਇੰਝ ਜਾਪਦਾ ਰੁਚੀਆਂ ਨੇ ਤੇ ਰੁਚੀਆਂ ਨੇ ਚਾਰ, ਉਹ ਸਾਡੇ ਵਿੱਚ ਵੀ ਹੋ ਸਕਦੀਆਂ ਨੇ। ਕੁਛ ਬੰਦੇ ਐਸੇ ਨੇ ਬਸ ਕਰਨਾ ਕੁਛ ਨਹੀਂ ਚਾਹੁੰਦੇ, ਵੱਧ ਤੋਂ ਵੱਧ ਦਿਹਾੜੀ ਕਰ ਲਈ, ਰੋਟੀ ਖਾ ਲਈ, ਸੌਂ ਰਹਿ। ਉਹਨਾਂ ਨੂੰ ਕਿਹਾ ਸ਼ੂਦਰ। ਸ਼ੂਦਰ ਵਿਰਤੀ ਹੈ, ਉਹ ਜਾਤ ਪਾਤ ਨਹੀਂ। ਕੁਛ ਐਸੇ ਨੇ ਜਿਹੜੇ ਕਹਿੰਦੇ ਅੱਜ ਤੇ ਖਾ ਲਿਆ, ਕੱਲ ਕੀ ਕਰਾਂਗੇ। ਉਹ ਜਿਹੜੇ ਕੱਲ ਬਾਰੇ ਸੋਚਣ ਵਾਲੇ, ਉਹਨਾਂ ਨੂੰ ਕਿਹਾ ਵੈਸ਼, ਹੁਣ ਬੀਜੋ ਅੱਗੋਂ ਉੱਗੇਗਾ। ਅੱਗੇ ਛਤਰੀ ਕਿ ਜੇ ਕੋਈ ਖੂਨ ਆ ਪਿਆ ਇੱਜ਼ਤ ਨੂੰ, ਉਹਦਾ ਮੁਕਾਬਲਾ ਕਿਵੇਂ ਕਿਹਾ? ਉਹਨੂੰ ਕਿਹਾ ਯੋਧਾ ਛਤਰੀ। ਪਰ ਇਹ ਮਨੁੱਖ ਜਨਮ ਕਿਸ ਵਾਸਤੇ ਮਿਲਿਆ? ਉਹਨੂੰ ਬ੍ਰਹਮ ਜਾਣਨ ਵਾਲੇ ਨੂੰ ਬ੍ਰਾਹਮਣ। ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਬਚਨ ਆਏ ਨੇ, ਬੰਧਨ ਤੋੜੈ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਨ ਜੁਗਤ। ਪਰ ਇਹ ਹੋ ਸਕਦਾ ਚਮਾਰਾਂ ਦੇ ਘਰ ਬ੍ਰਾਹਮਣ ਪੈਦਾ ਹੋ ਜਾਏ, ਹੋ ਸਕਦਾ ਜੁਲਾਹਿਆਂ ਦੇ ਘਰ ਪੈਦਾ ਹੋ ਜਾਏ। ਭਾਗ ਜਾਗੇ, ਮਾਤਾ ਦਾ ਨਾਮ ਸੀ ਨੀਮਾ ਤੇ ਪਿਤਾ ਦਾ ਨਾਮ ਸੀ ਨੀਰੂ, ਜੁਲਾਹੇ। ਬਹੁਤ ਸਾਰੇ ਜੁਲਾਹੇ ਹਿੰਦੂਆਂ ਤੋਂ ਮੁਸਲਮਾਨ ਬਣ ਗਏ। ਕਬੀਰ ਸਾਹਿਬ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ, ਉਹ ਕਹਿੰਦੇ ਨੇ ਅਨੇਕਾਂ ਨੇ ਈਦ ਬਕਰੀਦ ਮਨਾ ਰਹੇ। ਜਨਮ ਹੋਇਆ ਇੱਥੇ, ਛੋਟੀ ਉਮਰ ਸੀ ਅਜੇ 7 ਸਾਲ ਦੀ। 7 ਸਾਲ ਦੀ ਉਮਰ ਦਾ ਬੱਚਾ ਜਾ ਕੇ ਜੋ ਮਹਾਨ ਮੱਠ ਮਹਾਨ ਡੇਰਾ ਸੀ ਸਾਧੂਆਂ ਦਾ, ਰਾਮਾਨੰਦ ਦਾ, ਉੱਥੇ ਜਾ ਕੇ ਕਹਿਣ ਲੱਗਾ, ਜੀ ਮੈਨੂੰ ਵੀ ਦੇਖਿਆ ਦਿਓ, ਮੈਨੂੰ ਵੀ ਕੋਈ ਰੱਬ ਦੀ ਗੱਲ ਸੁਣਾਓ। ਕਹਿਣ ਲੱਗੇ ਤੂੰ ਪੁੱਤਰ ਕਿਹਦਾ ਹੈ? ਕਹਿਣ ਲੱਗਾ ਨੀਰੂ ਜੁਲਾਹੇ ਦਾ। ਕਹਿਣ ਲੱਗੇ ਡੇਰਿਓਂ ਬਾਹਰ ਨਿਕਲ ਜਾ। ਸ਼ੂਦਰਾਂ ਨੂੰ ਦੇਖਿਆ, ਮੈਂ ਤੇ ਇੱਥੇ ਵੇਖਣਾ ਕੋਈ ਛਤਰੀਆਂ ਦਾ ਪੁੱਤਰ ਵੀ ਠੀਕ ਹੈ ਕਿ ਨਹੀਂ, ਤੂੰ ਇੱਥੇ ਕੀ ਕਰਨਾ ਹੈ? ਕਹਿਣ ਲੱਗਾ 7 ਬਚਨ। ਸਵੇਰੇ ਸਵੇਰ ਰਾਮਾਨੰਦ ਇਸ਼ਨਾਨ ਲਈ ਜਾਂਦਾ ਸੀ ਗੰਗਾ, ਤੇ 7 ਸਾਲ ਦਾ ਬੱਚਾ ਕਬੀਰ ਜਾ ਕੇ ਪੌੜੀਆਂ 'ਚ ਲੇਟ ਕੇ ਵੇਖਿਆ ਆ ਰਿਹਾ। ਪੌੜੀਆਂ 'ਚ ਲੇਟ ਗਏ ਤੇ ਠੇਡਾ ਵੱਜਿਆ ਹਨੇਰਾ ਸੀ। ਕੋ ਅੱਜ ਕੱਲ੍ਹ ਜਿਵੇਂ ਅੱਜ ਲਾਈਟਾਂ ਲੱਗੀਆਂ, ਇੰਝ ਤਾਂ ਹੈ ਨਹੀਂ ਸੀ ਅੱਜ ਦਾ, ਅਤੇ ਉਹ ਗੰਗਾ ਕਾਂਸ਼ੀ ਗੱਲ ਹੀ ਹੋਰ ਹੈ। ਠੇਡਾ ਲੱਗਾ ਉੱਠੇ, ਉਹ ਕਹਿਣ ਲੱਗੇ ਉੱਠ ਰਾਮ ਕੇ ਪਿਆਰੇ, ਰਾਮ ਕਹੋ, ਚਰਨ ਫੜ ਕੇ ਕਹਿਣ ਲੱਗਾ ਰਾਮ 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 ਰਾਮ। ਕਹਿਣ ਲੱਗੇ ਤੂੰ ਹੈ ਕੌਣ? ਕਹਿਣ ਲੱਗਾ ਜੀ ਤੁਹਾਡਾ ਸ਼ਿਸ਼ ਕਬੀਰ, ਤੁਸੀਂ ਦਿਨੇ ਤੇ ਮੰਤਰ ਨਹੀਂ ਦਿੱਤਾ, ਹੁਣ ਦੇ ਦਿੱਤਾ, ਤੁਸੀਂ ਰਾਮ ਰਾਮ ਹੀ ਮੰਤਰ ਦਿੰਦੇ ਹੋ ਨਾ, ਇਹਨੂੰ ਗੱਲ ਨਾ ਲਾਇਆ। ਚੁੱਕ ਕੇ ਕਹਿਣ ਲੱਗੇ ਇਸ਼ਨਾਨ ਹੋ ਗਿਆ, ਆਜ ਪੁੱਤਰ ਤੈਨੂੰ ਡੇਰੇ ਲੈ ਕੇ ਚੱਲਾਂ, ਤੂੰ ਤੇ ਮੇਰੀਆਂ ਅੱਖਾਂ ਖੋਲ ਦਿੱਤੀਆਂ, ਤੂੰ ਸ਼ਿਸ਼ ਨਹੀਂ ਤੂੰ ਤੇ ਮੇਰਾ ਗੁਰੂ ਹੈ। ਜਰਾ ਕੁ ਵੱਡੇ ਹੋਏ, ਸ਼ਰਾਧ ਕਰਨੇ ਸਨ ਵੱਡਿਆਂ ਦੇ, ਤੇ ਰਾਮਾਨੰਦ ਨੇ ਕਿਹਾ ਉਹ ਚੁੱਕੋ ਬਾਲਟੀਆਂ, ਸ਼ਿਸ਼ਿਆਂ ਨੂੰ ਕਿਹਾ ਬਾਲਟੀਆਂ ਚੁੱਕੋ ਦੁੱਧ ਲੈ ਕੇ ਆਓ, ਸ਼ਰਾਧ ਕਰਨੇ ਚੁੱਕੀਆਂ। ਤੇ ਜਦੋਂ ਜਾ ਰਹੇ ਸਨ ਅੱਗੇ ਹੱਡੋ ਰੋੜਾ ਆ ਗਏ, ਕਰੰਗ ਪਏ ਸਨ ਪਿੰਜਰ। ਕਬੀਰ ਨੇ ਕੀ ਕੀਤਾ, ਇੱਕ ਪਿੰਜਰ ਖੜਾ ਕਰਕੇ ਇਹਨਾਂ ਥੱਲੇ ਰੱਖ ਕੇ ਬਾਲਟੀ ਦੇ ਦੁੱਧ ਚੋਣ ਲੱਗ ਪਏ। ਉਹ ਨਾਲ ਦੇ ਚੇਲੇ ਕਹਿਣ ਲੱਗੇ ਇਹ ਕੀ ਕਰ ਰਹੇ ਹੈ, ਜਲਾਇਆ ਹੀ ਨਿਕਲਿਆ ਨਾ। ਫਿਰ ਕਹਿਣ ਲੱਗਾ ਜਲਾਇਆ ਕਿਉਂ, ਦੁੱਧ ਚੋ ਰਹੇ ਹਾਂ। ਤੇ ਕਹਿਣ ਲੱਗੇ ਦੁੱਧ ਮਰੀ ਮੱਝ ਦਾ? ਕਹਿਣ ਲੱਗਾ ਮੋਏ ਪਿੱਤਰਾਂ ਲਈ ਮਰੀ ਮੱਝ ਦਾ ਹੀ ਕਾਫੀ ਹੈ, ਉਹ ਕਿਹੜੇ ਜਿਉਂਦੇ ਨੇ, ਮੋਏ ਪਿੱਤਰਾਂ ਲਈ ਮਰੀ ਮੱਝ ਹੀ ਕੰਮ ਕਰੇਗੀ। ਵਾਪਸ ਆਏ ਜਦੋਂ ਪਤਾ ਲੱਗਾ ਕਵ ਉਹਨਾਂ ਨੂੰ ਰਾਮਾਨੰਦ ਨੂੰ, ਕਹਿਣ ਲੱਗਾ ਅੱਜ ਤੋਂ ਸ਼ਰਾਧ ਬੰਦ, ਇਹ ਬਿਲਕੁਲ ਜੋ ਕਹਿੰਦਾ ਇਹ ਠੀਕ ਕਹਿੰਦਾ। ਇੱਕ ਵਾਰੀ ਪੰਡਿਤ ਇੱਕ ਇਸ਼ਨਾਨ ਕਰਕੇ ਗੰਗਾ 'ਚੋਂ ਬਾਹਰ ਨਿਕਲ ਰਿਹਾ ਸੀ। ਹੁਣ ਉਹਨਾਂ ਦੀ ਮਨੋ ਸਿਮਰਤ 'ਚ ਲਿਖਿਆ ਹੈ ਕਿ ਨਹਾ ਕੇ ਗੰਗਾ 'ਚੋਂ ਬ੍ਰਾਹਮਣ ਬਾਹਰ ਨਿਕਲੇ, ਤੇ ਜੇ ਕਿਤੇ ਸ਼ੂਦਰ ਮੱਥੇ ਲੱਗ ਜਾਏ ਉਹਦਾ ਤਾਂ ਕੀਤਾ ਇਸ਼ਨਾਨ ਨਿਸਫਲ ਹੋ ਗਿਆ। ਜਦ ਕਹਿਣ ਲੱਗਾ ਪੰਡਿਤ ਜੀ ਰਾਮ ਰਾਮ, ਕਹਿਣ ਲੱਗਾ ਹੇ ਪ੍ਰਮਾਤਮਾ ਇਹ ਕਿੱਥੋਂ ਸ਼ੂਦਰ ਜੁਲਾਇਆ ਮੱਥੇ ਲੱਗ ਗਿਆ, ਮੈਨੂੰ ਫੇਰ ਨਹਾਉਣਾ ਪਏਗਾ। ਉਹ ਫੇਰ ਗਿਆ ਡੁੱਬੀ ਲਾਏ, ਉਹ ਫੇਰ ਕਹਿਣ ਲੱਗਾ ਗੱਲ ਸੁਣੋ ਪੰਡਿਤ ਜੀ, ਸ਼ਾਮ ਤੱਕ ਅੱਜ ਤੁਸੀਂ ਇਸ਼ਨਾਨ ਕਰੀ ਜਾਓ ਤੇ ਮੈਂ ਇੱਥੇ ਹੀ ਖਲੋਤਾ, ਜਦੋਂ ਨਿਕਲੋਗੇ ਉਸੇ ਵੇਲੇ ਆਖਾਂਗਾ ਰਾਮ ਰਾਮ। ਪਰ ਮੈਨੂੰ ਇੱਕ ਗੱਲ ਦੱਸੋ, ਤੁਹਾਡੀ ਗੰਗਾ ਵੱਡੀ ਹੈ ਕਿ ਮੈਂ ਵੱਡਾ? ਫਿਰ ਤੇ ਮੈਂ ਹੀ ਵੱਡਾ ਹੋਇਆ, ਜੁਲਾਏ ਨੂੰ ਮੱਥਾ ਟੇਕ ਲਓ, ਗੰਗਾ ਦਾ ਇਸ਼ਨਾਨ ਕੁਛ ਨਹੀਂ, ਤੁਹਾਡਾ ਇਸ਼ਨਾਨ ਭ੍ਰਿਸ਼ਟ ਹੋ ਜਾਂਦਾ, ਮੇਰੇ ਮੱਥੇ ਲੱਗੇ ਆ, ਇਸ ਦਾ ਭਾਵ ਤੁਹਾਨੂੰ ਅਜੇ ਤੱਕ ਇਸ਼ਨਾਨ ਦਾ ਪਤਾ ਹੀ ਨਹੀਂ ਲੱਗਾ। ਕਹਿਣ ਲੱਗੇ ਤੂੰ ਆਪ ਤੇ ਨਹਾਉਂਦਾ ਨੀ, ਕਿਸੇ ਨੂੰ ਵੀ ਨਹੀਂ ਇਸ਼ਨਾਨ ਕਰਨ ਦੇਣਾ। ਕਹਿਣ ਲੱਗਾ ਮੈਂ ਹੋਰ ਕੰਮ ਕਰ ਰਿਹਾ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਤੁਸੀਂ ਗੰਗਾ ਨਾ ਰਹੇ ਹੋ, ਮੈਂ ਮਨ ਨੂੰ ਗੰਗਾ ਬਣਾ ਰਹੀ, ਫਰਕ ਤੁਹਾਡਾ ਮੇਰਾ ਇੰਨਾ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ, ਹੁਣ ਤੇ ਰੱਬ ਮੈਨੂੰ ਲੱਭਦਾ ਫਿਰਦਾ। ਕਬੀਰ ਸਾਹਿਬ ਨੇ ਜਿਹੜੇ ਸ਼ਬਦ ਉਚਾਰੇ ਬੜੇ ਹੀ ਕ੍ਰਾਂਤੀਕਾਰੀ, ਜਿਹੜੇ ਲੋਕ ਨਗਨ ਫਿਰਦੇ ਸਨ ਉਹਨਾਂ ਨੂੰ ਕਹਿਣ ਲੱਗੇ ਨਗਨ ਫਿਰਤ ਜੋ ਪਾਈਐ ਯੋਗ, ਨੰਗੇ ਰਹੇ ਯੋਗ ਮਿਲੇ ਤੇ ਜੰਗਲ ਦੇ ਜਿੰਨੇ ਹਰਨ ਨੇ ਕਿਹੜੇ ਸੂਟ ਪਾ ਕੇ ਫਿਰਦੇ ਪਏ ਨੇ, ਸਾਰੇ ਮੁਕਤ ਹੋ ਜਾਣੇ ਚਾਹੀਦੇ। ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਲਾਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨ ਸੇ ਆਤਮਰਾਮ, ਸਿਰ ਮੁਣਾਇਆ ਰੱਬ ਮਿਲ ਜਾਏ, ਘੋਟ ਕੇ ਸਿਰ ਮੁਣਾ ਦਿੰਦੇ ਸਨ। ਕਹਿਣ ਲੱਗੇ ਭੇਡਾਂ ਮੁਕਤ ਹੋ ਜਾਣੀਆਂ ਚਾਹੀਦੀਆਂ, ਛੇ ਮਹੀਨੇ ਸਾਰੀ ਉਨ ਲਾ ਲਈ ਜਾਂਦੀ ਹੈ। ਕਹਿੰਦੇ ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਹਿਣ ਲੱਗੇ ਕੁੱਕਾ ਹੈ ਮੈਂ ਸ਼ਾਦੀ ਨਹੀਂ ਕਰਾਈ, ਬੜਾ ਸੰਤ ਬਣ ਗਿਆ ਜਤੀ ਸਤੀ। ਕਹਿਣ ਲੱਗੇ ਗੱਲ ਧਿਆਨ ਨਾਲ ਵੇਖੋ, ਵੈਸੇ ਹੈ ਤੇ ਸੱਚ, ਮੈਂ ਸੋਚਿਆ ਇੱਕ ਦਿਨ ਅੱਜ ਤੱਕ ਕੋਈ ਖੁਸਰਾ ਬ੍ਰਹਮ ਗਿਆਨੀ ਨਹੀਂ ਹੋਇਆ, ਘਰਾਂ 'ਚ ਜਾ ਕੇ ਮੰਗਦੇ ਹੀ ਫਿਰਦੇ ਨੇ, ਜਿੱਥੇ ਵਧਾਈ ਹੋਵੇ ਉੱਥੇ ਮੰਗਣ ਵਾਸਤੇ। ਖੁਸਰਾ ਕੋ ਅੱਜ ਤੱਕ ਸੰਤ ਵੇਖੇ ਆ? ਜੇ ਕਿਸੇ ਚੰਗੀ ਪਦਵੀ 'ਤੇ ਵੇਖੇ ਆ, ਕੋਈ ਵਿਦਵਾਨ ਵੇਖੇ ਆ? ਮੈਨੂੰ ਜਾਪਦਾ ਜੀਵਨ ਦੀ ਐਨਰਜੀ ਸ਼ਕਤੀ ਹੈ ਨਹੀਂ, ਇਸ ਲਈ ਹੀ ਜਿਹੜਾ ਕੁਛ ਵੀ ਨਹੀਂ ਬਣ ਸਕਿਆ। ਕਬੀਰ ਸਾਹਿਬ ਨੂੰ ਕਹਿਣਾ ਪਿਆ ਬਿੰਦ ਰਾਖ ਜੋ ਉਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਉਹ ਕਹਿੰਦੇ ਨੇ ਮੈਨੂੰ ਲੋਕੀ ਕਹਿੰਦੇ ਨੇ ਵਿਗੜਿਆ, ਵਾਕਿਆ ਹੀ ਸੱਚ ਹੈ, ਬੜੀ ਦੇਰ ਹੋਈ ਹੈ, ਸਾਨੇ 99 ਦੀ ਗੱਲ ਹੈ। ਇੱਕ ਬੱਚਾ ਸੰਪਰਕ ਵਿੱਚ ਆਇਆ, ਮੈਨੂੰ ਕਹਿਣ ਲੱਗਾ ਗਿਆਨੀ ਜੀ ਘਰ ਦਾ ਮਾਹੌਲ ਤੇ ਇਹੋ ਜਿਹਾ ਹੀ, ਮਨ 'ਚ ਆਉਂਦਾ ਕਿ ਅੰਮ੍ਰਿਤ ਪਾਨ ਕਰ ਲਾ। ਮੈਂ ਉਹਨੂੰ ਆਖਿਆ ਤੂੰ ਆ ਜਾ, ਹੋਣਾ ਤੇ ਮੈਂ ਵੀ ਸ਼ਾਮਿਲ ਵਿੱਚ ਹੋਣਾ, ਆ ਜਾ। ਅੰਮ੍ਰਿਤ ਪਾਨ ਉਹਨੇ ਕਰ ਲਿਆ ਤੇ ਟੰਗ ਉਹਨੇ ਆਪੇ ਹੀ ਕੱਢ ਲਿਆ। ਸ਼ਾਮ ਨੂੰ ਬਾਪ ਬੈਠ ਕੇ ਸ਼ਰਾਬ ਪੀਂਦਾ ਸੀ, ਉਹਨੇ ਕੀ ਕਰਨਾ, ਜਦੋਂ ਸ਼ਰਾਬ ਦੀ ਬੋਤਲ ਖੋਲੀ ਉਹਨੇ ਬੈਠ ਕੇ ਕੋਲ ਸੋਦਰ ਸ਼ੁਰੂ ਕਰ ਲਏ। ਉਹਨੇ ਹੁਣ ਸ਼ਰਾਬ ਦੀ ਬੋਤਲ ਬੰਦ ਕਰ ਦਿੱਤੀ। ਪਤਾ ਸੀ ਮੇਰੇ ਕੋਲ ਆਉਂਦਾ ਕਿ ਕਹਿਣ ਲੱਗਾ, ਗਿਆਨੀ ਜੀ ਤੁਸੀਂ ਬੜਾ ਨੁਕਸਾਨ ਕੀਤਾ, ਮੇਰਾ ਪੁੱਤਰ ਵਿਗਾੜ ਕੇ ਰੱਖ ਦਿੱਤਾ। ਮੈਂ ਕਿਹਾ ਕੀ, ਮੈਂ ਕੀ ਵਿਗਾੜਿਆ, ਕੋਈ ਬੁਰੇ ਪਾਸੇ ਲਾਇਆ? ਕਹਿਣ ਲੱਗਾ ਮੇਰਾ ਖਾਣ ਪੀਣ ਦਾ ਟਾਈਮ ਹੁੰਦਾ, ਉਹ ਸ਼ੁਰੂ ਕਰ ਦਿੰਦਾ ਸੋਦਰ ਦੇ ਰੱਖ ਕੇ, ਸੋ ਕਰਕੇ ਹੁਣ ਸ਼ਰਾਬ ਕਿਵੇਂ ਪੀਵਾਂ। ਮੈਂ ਆਖਿਆ ਮੈਂ ਤੇ ਅਰਦਾਸ ਕਰਨਾ ਕਿ ਹਰ ਸਿੱਖ ਦੇ ਘਰ ਗੁਰੂ ਜੀ ਇਹੋ ਜਿਹਾ ਪੁੱਤਰ ਦੇਵੇ ਤਾਂ ਕਿ ਘਰਾਂ ਦਾ ਸੁਧਾਰ ਹੋ ਜਾਵੇ। ਨਿਤਨੇਮ ਕੋਈ ਕਰਨ ਵਾਲਾ ਹੋਵੇ, ਦੂਸਰੇ ਤੇ ਪ੍ਰਭਾਵ ਪਾ ਸਕੇ, ਉਹਦੇ ਕੋਲ ਬੈਠ ਕੇ ਅਵਗਣ ਕਰਨਾ ਮੁਸ਼ਕਲ ਹੋ ਜਾਏਗਾ। ਸੱਚਾ ਅੰਮ੍ਰਿਤਧਾਰੀ ਇੱਕ ਵੀ ਘਰ ਚ ਹੋਵੇ, ਉਸ ਘਰ ਚ ਕੋਈ ਅਵਗਣ ਨਹੀਂ ਹੋਵੇਗਾ। ਕਬੀਰ ਸਾਹਿਬ ਕਹਿੰਦੇ ਨੇ, ਮੈਨੂੰ ਸਾਰੇ ਕਹਿੰਦੇ ਨੇ ਕਬੀਰ ਵਿਗੜ ਗਿਆ, ਹੱਦ ਹੋਈ, ਉਹ ਜਲਾਇਆਂ ਦਾ ਪੁੱਤਰ ਕਦੀ ਕਿਸੇ ਨਾਮ ਜਪਿਆ ਸੀ? ਇੱਥੇ ਤੱਕ ਮਾਂ ਸੁੱਖਣਾ ਸੁੱਕਦੀ ਹੈ, ਕਹਿੰਦੀ ਹੈ ਪੁੱਤਰ ਮੇਰੀ ਉਮਰ ਵੀ ਤੈਨੂੰ ਲੱਗ ਜਾਏ। ਉਹ ਕਹਿੰਦੇ ਨੇ ਮੇਰੀ ਮਾਂ ਕਹਿੰਦੀ ਹੈ ਜੰਮਦਾ ਹੀ ਕਿਉਂ ਨਾ ਮਰ ਗਿਆ, ਔਰ ਬਾਣੀ 'ਚ ਲਿਖਿਆ, ਮੈਂ ਤੁਹਾਨੂੰ ਸੁਣਾ ਦੇ। ਸੁਣੋ ਦਰਾਨੀ, ਸੁਣੋ ਜਠਾਣੀ, ਅਚਰਜੇ ਇੱਕ ਭਇਓ। ਮੈਂ ਕਬੀਰ ਸਾਹਿਬ ਦੀ ਸਿਰਫ ਬਾਣੀ ਅੱਜ ਤੁਹਾਨੂੰ ਸੁਣਾ ਰਿਹਾ, ਕਿਉਂਕਿ ਉਹਨਾਂ ਦਾ ਜਨਮ ਦਿਨ ਮਨਾ ਰਹੇ ਹੋ। ਸੁਣੋ ਦਰਾਨੀ, ਸੁਣੋ ਜਠਾਣੀ, ਅਚਰਜੇ ਇੱਕ ਭਇਓ। ਸਾਤ ਸੂ ਤਿੰਨ ਮੁੰਡੀਆਂ ਨੂੰ ਖੋਏ, ਮੁੰਡੀਆਂ ਕਿਉਂ ਨਾ ਮੋਇਓ। ਮਰ ਕਿਉਂ ਨਹੀਂ ਗਿਆ? ਇੱਕ ਦੋ ਮੰਦਰ, ਇੱਕ ਦੋ ਬਾਠ, ਦੋ ਚਾਰ ਸਾਧੂ ਆ ਗਏ, ਦੋ ਤੁਰੇ ਆਉਂਦੇ, ਉਹ ਕਹਿੰਦੇ ਨੇ ਮਗਰ ਵੀ ਆ ਰਹੇ ਜੇ। ਹਮ ਕੋ ਸਾਥਰ ਉਣਕੋ ਖਾਟ, ਉਹ ਮੰਜੀਆਂ ਤੇ ਸੌਂ ਜਾਂਦੇ ਨੇ, ਅਸੀਂ ਜ਼ਮੀਨ ਤੇ ਸੌਂਦੇ ਹਾਂ। ਮੂੰਡ ਪਲੋਸ ਕਮਰ ਬਦ ਪੋਥੀ, ਸਿਰ ਤੇ ਹੱਥ ਫੇਰਦੇ ਆਉਂਦੇ ਨੇ, ਪੋਥੀਆਂ ਕਮਰ ਨਾਲ ਬੰਨੀਆਂ ਨੇ। ਹਮ ਕੋ ਚਾਬਣ ਉਣਕੋ ਰੋਟੀ, ਅਸੀਂ ਚਨੇ ਚੱਬ ਕੇ ਗੁਜ਼ਾਰਾ ਕਰਨੇ ਆ, ਰੋਟੀਆਂ ਸਾਰੀਆਂ ਉਹ ਖਾ ਜਾਂਦੇ। ਕਹਿੰਦੇ ਨੇ ਮੈਨੂੰ ਕਹਿੰਦੇ ਨੇ ਵਿਗੜਿਆ। ਵਿਗੜਿਆ ਕਿਉਂ ਕਹਿੰਦੇ ਸਨ? ਕਹਿੰਦੇ ਨੇ ਮੈਂ ਵਿਗੜਿਆ ਜ਼ਰੂਰ ਹਾਂ, ਪਰ ਗੰਗਾ ਕੈ ਸੰਗ ਸਰਤਾ ਵਿਗੜੀ, ਸੋ ਸਰਤਾ ਗੰਗਾ ਹੋਏ ਨਿਭਰੀ। ਗੰਗਾ ਚ ਕੋਈ ਹੋਰ ਨਦੀ ਪੈ ਗਈ, ਉਹ ਵੀ ਗੰਗਾ ਹੀ ਬਣ ਗਈ। ਵਿਗੜਿਓ ਕਬੀਰਾ ਰਾਮ ਦੋਹਾਈ, ਸਾਚ ਪਏ ਹਨ ਕਤੇ ਨਾ ਜਾਏ। ਮੈਂ ਪਰਮਾਤਮਾ ਨਾਲ ਵਿਗੜ ਗਿਆ, ਮੈਂ ਕਿਸੇ ਹੋਰ ਪਾਸੇ ਨਹੀਂ ਹੁਣ ਜਾਂਦਾ। ਪਾਰਸ ਕੈ ਸੰਗ ਤਾਂਬਾ ਵਿਗੜਿਓ, ਸੋ ਤਾਂਬਾ ਕੰਚਨ ਹੋਏ ਨਿਭਰਿਓ। ਪਾਰਸ ਨਾਲ ਲੱਗ ਕੇ ਤਾਂਬਾ ਵਿਗੜ ਗਿਆ, ਤਾਂਬਾ ਨਹੀਂ ਰਹਿ ਗਿਆ, ਸੋਨਾ ਬਣ ਗਿਆ। ਚੰਦਨ ਕੈ ਸੰਗ ਤਰਵਰ ਵਿਗੜਿਓ, ਸੋ ਤਰਵਰ ਚੰਦਨ ਹੋਏ ਨਿਭਰਿਓ। ਚੰਦਨ ਨਾਲ ਹੋਰ ਰੁੱਖ ਵਿਗੜ ਗਿਆ, ਵੀ ਚੰਦਨ ਹੋ ਗਿਆ। ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰਾ ਰਾਮੈ ਹੋਏ ਨਿਭਰਿਓ। ਉਹਨਾਂ ਨੇ ਪੁੱਛਿਆ ਆਖਿਰ ਤੁਸੀਂ ਚਾਹੁੰਦੇ ਕਿ ਉਹ ਕਿੱਥੇ ਜਾਣਾ? ਕਹਿਣ ਲੱਗੇ ਜਿੱਥੇ ਜਾਣਾ ਸੀ ਮੈਂ ਤੇ ਪਹੁੰਚ ਗਿਆ, ਮੈਂ ਹੋਰ ਅੱਗੇ ਕਿਤੇ ਨਹੀਂ ਜਾਣਾ, ਮੈਂ ਪਹੁੰਚ ਗਿਆ। ਗੁਰੂ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਕਿਉਂ ਦਰਜ ਕੀਤੀ? ਗੁਰਮਤ ਦਾ ਆਸ਼ਾ ਤੇ ਕਬੀਰ ਸਾਹਿਬ ਦਾ ਆਸ਼ਾ ਕਿਵੇਂ ਮਿਲਦਾ? ਇਕਾਗਰਤਾ ਬਖਸ਼ਣੀ। ਗੁਰਮਤ ਵੀ ਕਹਿੰਦੀ ਹੈ ਜੀਵਨ ਮੁਕਤ ਹੋਣਾ, ਮਰਨ ਮੁਕਤ ਨਹੀਂ। ਤੁਹਾਡਾ ਸੱਚਖੰਡ ਕਿੱਥੇ ਹੈ? ਬੈਕੁੰਠ ਕਿੱਥੇ ਹੈ? ਭਾਈ ਗੁਰਦਾਸ ਜੀ ਲਿਖਦੇ ਨੇ, ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ। ਧਰਮਸਾਲ ਬਣਾਈ, ਸਤ ਸੰਗ ਸੱਚਖੰਡ ਬਣਾ ਦਿੱਤਾ। ਅੱਜ ਕਹਿੰਦੇ ਆ ਸੱਚਖੰਡ ਦਰਬਾਰ ਸਾਹਿਬ, ਉਹ ਹੈ ਹੀ ਸੱਚਖੰਡ। ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਆ ਕੇ ਬੈਠਾ ਇੱਕ ਕਵੀ ਹਰਦਾਸ, ਜੁੜ ਗਿਆ ਕੀਰਤਨ ਸੁਣਿਆ, ਉੱਠਿਆ ਜਦੋਂ ਬੜਾ ਰਸ ਚ ਮਗਨ ਹੋ ਕੇ, ਕਹਿਣ ਲੱਗਾ ਸਾਥੀਆਂ ਨੂੰ ਇੱਕ ਬੈਕੁੰਠ ਕੋਈ ਸੁਣਿਆ ਆਕਾਸ਼ ਵਿੱਚ ਹੈ। ਲੋਕ ਕਹਿੰਦੇ ਨੇ ਬੈਕੁੰਠ ਉੱਪਰ ਹੈ, ਮਰਨ ਤੋਂ ਬਾਅਦ ਜਾਣਾ, ਇੱਕ ਦੇ ਅੱਜ ਦਰਸ਼ਨ ਹੋਏ। ਇੱਕ ਬੈਕੁੰਠ ਵਿੱਚ ਮੈਂ ਬੈਠ ਕੇ ਕੀਰਤਨ ਸੁਣ ਕੇ ਆਇਆ। ਕਹਿਣ ਲੱਗਾ ਮੈਨੂੰ ਇੰਜ ਜਾਪਦਾ ਰੱਬ ਨੇ ਦੋਵੇਂ ਬੈਕੁੰਠ ਬਣਾ ਕੇ ਤਕੜੀ ਚ ਪਾ ਕੇ ਤੋਲ ਦਿੱਤੇ। ਜਿਹੜਾ ਹੌਲਾ ਸੀ ਅਰਸ਼ਾਂ ਨੂੰ ਉੱਡ ਗਿਆ, ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ। ਅੰਮ੍ਰਿਤਸਰ ਬੈਕੁੰਠ ਕੋ ਤੋਲਿਓ ਹਰੀ ਹਰਦਾਸ, ਗੌਰਾ ਸੋ ਧਰਤੀ ਰਹੋ ਚੌਰਾ ਚੜਿਓ ਆਕਾਸ਼। ਕਹੋ ਕਬੀਰ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹ। ਬੈਕੁੰਠ ਵਿੱਚ ਕੀ ਹੁੰਦਾ? ਸਾਰੇ ਪੁਰਾਣੇ ਸ਼ਾਸਤਰ ਵੀ ਕਹਿੰਦੇ ਨੇ ਬੈਕੁੰਠ ਵਿੱਚ ਭਗਵਾਨ ਹੁੰਦਾ, ਪਰਮਾਤਮਾ ਹੁੰਦਾ, ਤੇ ਸੰਗਤ ਬੈਕੁੰਠ ਫਿਰ ਕਿਉਂ ਨਹੀਂ? ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇੱਥੇ ਪਰਮਾਤਮਾ ਵਸਦਾ, ਨੰਕਾਰ ਵਸਦਾ ਤਹਾਂ ਬੈਕੁੰਠ ਜਹਿ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ, ਤੂੰ ਸ਼ਰਧਾ ਲਾਉਣਾ। ਵਾਕੇ ਰੱਬ ਦੇ ਭਗਤਾਂ ਦੀਆਂ ਗੱਲਾਂ ਸਾਰੀਆਂ ਨਿਰਾਲੀਆਂ। ਗੁਰੂ ਅਮਰਦਾਸ ਜੀ ਨੇ ਐਵੇਂ ਨਹੀਂ ਕਿਹਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣ, ਔਖੇ ਰਸਤੇ ਜਾਂਦੇ ਨੇ। ਔਖਾ ਇਸ ਤਰ੍ਹਾਂ, ਝੂਠਿਆਂ ਦੀ ਦੁਨੀਆ ਵਿੱਚ ਇੱਕ ਸੱਚੇ ਦਾ ਜਿਉਣਾ ਬੜਾ ਮੁਸ਼ਕਲ ਹੈ। ਜੇ ਅਧਰਮੀਆਂ ਦੀ ਦੁਨੀਆ ਹੋਵੇ, ਧਰਮੀ ਪੁੱਠਾ ਜਾਪਦਾ। ਲੱਭ ਲੋਵੇ ਹੰਕਾਰ, ਤਜ ਤਿਸ਼ਨਾ ਬਹੁਤ ਨਹੀਂ ਬੋਲਣਾ। ਲੱਭ ਨਹੀਂ, ਲੋਭ ਨਹੀਂ, ਹੰਕਾਰ ਨਹੀਂ, ਤ੍ਰਿਸ਼ਨਾ ਨਹੀਂ, ਉਹ ਐਵੇਂ ਵਾਧੂ ਗੱਲਾਂ ਨਹੀਂ ਕਰਦੇ, ਬਹੁਤ ਨਾ ਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਕਬੀਰ ਸਾਹਿਬ ਜੀ ਦਾ ਅੰਤਮ ਸਮਾਂ ਜਦੋਂ ਆਇਆ, ਕਹਿਣ ਲੱਗੇ ਚਲੋ ਮਗਹਰ ਚੱਲੀਏ। ਪਹਿਲੋਂ ਵੀ ਰਹਿੰਦੇ ਰਹੇ, ਮੈਂ ਬਾਣੀ ਦਾ ਅਧਿਐਨ ਕੀਤਾ ਤੇ ਪਤਾ ਲੱਗਾ, ਉਹ ਕਹਿੰਦੇ ਨੇ ਮੈਨੂੰ ਪਰਮਾਤਮਾ ਦੇ ਦੀਦਾਰ ਪਹਿਲੋਂ ਮਗਹਰ ਹੋਏ ਨੇ, ਕਾਂਸ਼ੀਬਾਦ ਵਿੱਚ ਆਏ। ਪਹਿਲੇ ਦਰਸ਼ਨ ਪਾਇਓ ਮਗਹਰ, ਪੁਣ ਕਾਂਸ਼ੀ ਬਸੇ ਆਈ। ਲੋਕਾਂ ਕਿਹਾ ਮਹਾਰਾਜ ਉੱਥੇ ਤੇ ਡਰਦਾ ਜਾਂਦਾ ਕੋਈ ਨਹੀਂ, ਕਿਉਂਕਿ ਸ਼ਿਵਜੀ ਨੇ ਸਰਾਪ ਦਿੱਤਾ ਕਿ ਮਗਹਰ ਜਿਹੜਾ ਮਰੇਗਾ ਉਹ ਗਧਾ ਬਣੇਗਾ, ਜਿਹੜਾ ਕਾਂਸ਼ੀ ਮਰੇਗਾ ਮੁਕਤ ਹੋ ਜਾਏਗਾ। ਕਹਿਣ ਲੱਗੇ ਨਹੀਂ, ਰੱਬ ਦਾ ਪਿਆਰਾ ਸਿਮਰਨ ਕਰਦਾ ਉੱਥੇ ਮਰੇਗਾ, ਉੱਥੇ ਦੇ ਗਧੇ ਵੀ ਮੁਕਤ ਹੋ ਜਾਣਗੇ, ਸਾਰੇ ਮੁਕਤ ਹੋਣਗੇ, ਮੈਂ ਜਾਵਾਂਗਾ ਜਲ ਮਗਹਰ। ਚਲੋ ਆ ਗਏ। ਕਹਿੰਦੇ ਨੇ ਬਹੁਤ ਬਰਸ ਤਪ ਕੀਆ ਕਾਂਸ਼ੀ, ਮਰਨ ਭਇਆ ਮਗਹਰ ਕੀ ਬਾਸੀ। ਕਾਂਸ਼ੀ ਮਗਹਰ ਸੰਵਿਚਾਰੀ, ਓਸ਼ੀ ਭਗਤ ਕੈਸੇ ਉਤਰ ਸਪਾਰੀ। ਇਸ ਬਚਨ ਵੱਲ ਧਿਆਨ ਦੇਣਾ, ਕਿਸੇ ਥਾਂ ਜਨਮਨ ਨਾਲ ਜਾਂ ਕਿਸੇ ਥਾਂ ਮਰਨ ਨਾਲ ਮੁਕਤੀ ਨਹੀਂ ਹੁੰਦੀ। ਮੁਕਤੀ ਤੇ ਹੁੰਦੀ ਹੈ ਮਨ ਸਾਧਿਆ ਜਾਏ, ਗੁਰੂ ਦੀ ਨਜ਼ਰ ਵਿੱਚ ਕੋਈ ਪ੍ਰਵਾਨੂ ਹੋ ਜਾਏ, ਭਾਵੇਂ ਕਿਸੇ ਥਾਂ ਤੇ ਵੀ ਹੋਵੇ, ਗੁਰੂ ਦੀ ਹਜ਼ੂਰੀ ਵਿੱਚ ਹੋਵੇ, ਕਿਸੇ ਥਾਂ ਤੇ ਵੀ ਹੋਵੇ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿਆ ਜਾਣਾ ਕਿਵ ਮਰਾਂਗੇ, ਕੋਈ ਪਤਾ ਨਹੀਂ ਕਿੱਥੇ ਮਰਨਾ, ਕਿੱਥੇ ਮੌਤ ਆ ਜਾਣੀ ਹੈ ਤੇ ਕਿਵੇਂ ਮਰਨਾ। ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਸਮਾਂ ਜਿੱਥੇ ਆਉਣਾ ਆਉਣਾ। ਸਤਿਗੁਰੂ ਪਾਤਸ਼ਾਹ ਦੋਹਾਂ ਬੱਚਿਆਂ ਨੂੰ ਤੋਰਦੇ ਨੇ, ਚਮਕੌਰ ਗੜੀ ਨੂੰ ਯਾਦ ਕਰੋ, ਵੱਡੇ ਨੂੰ ਤੋਰਿਆ, ਉਹ ਜਾ ਕੇ ਸ਼ਹੀਦ ਹੋਇਆ। ਕਵ ਸੈਨਾਪਤ ਲਿਖਦਾ, ਮੈਂ ਪੜ੍ਹ ਕੇ ਹੈਰਾਨ। ਕਹਿੰਦੇ ਨੇ ਬਲ ਸੀ, ਗੁਰੂ ਦਾ ਬਖਸ਼ਿਆ ਹੋਇਆ ਸਾਹਿਬਜ਼ਾਦੇ ਅਜੀਤ ਸਿੰਘ ਵਿੱਚ, ਨੇਜ਼ਾ ਸੀ ਕੋਲ ਸਾਂਗ, ਜਿਵੇਂ ਮੂਲੀਆਂ ਗਾਜਰਾਂ ਪਰੋਈ ਜਾਂਦੇ ਆ, ਦੋ ਤੋਂ ਚਾਰ ਚਾਰ ਪਠਾਨ ਇਕੱਠੇ ਪਰੋਈ ਜਾ ਰਹੇ, ਪਰ ਆਖਰ ਯੋਧਾ ਫੱਟ ਖਾ ਕੇ ਜ਼ਮੀਨ ਤੇ ਗਿਰ ਗਿਆ, ਛੋਟਾ ਆ ਕੇ ਖੜਾ ਹੋ ਗਿਆ। ਕਹਿਣ ਲੱਗਾ ਪਿਤਾ ਜੀ ਮੈਨੂੰ ਆ ਗਿਆ? ਕਹਿਣ ਲੱਗੇ ਹਾਂ, ਥਾਂ ਤੁਹਾਡਾ ਆ ਗਿਆ, ਆ ਗਿਆ ਪੰਥ ਦੇ ਬੇੜੇ ਦੇ, ਤੁਸੀਂ ਹੁਣ ਮਲਾਓ ਜਾਓ। ਉਹ ਕਹਿੰਦੇ ਨੇ ਗੜੀ ਚੋਂ ਬਾਹਰ ਨਿਕਲੇ ਤੇ ਜ਼ਾਲਮਾਂ ਘੇਰਾ ਪਾ ਲਿਆ, 10 ਲੱਖ ਫੌਜ ਸੀ। ਸਾਹਿਬਜ਼ਾਦੇ ਅਜੀਤ ਸਿੰਘ ਲਈ ਗੁਰੂ ਗੋਬਿੰਦ ਸਿੰਘ ਨੇ ਇੱਕ ਤੀਰ ਨਹੀਂ ਚਲਾਇਆ, ਬਿਲਕੁਲ। ਪਰ ਜਿਸ ਵੇਲੇ ਜੁਝਾਰ ਸਿੰਘ ਗਿਆ, ਉਸ ਵੇਲੇ ਵੇਖਿਆ ਮੇਰੇ ਬੇਟੇ ਨੇ ਅਜੇ ਕੋਈ ਬਹਾਦਰੀ ਵਿਖਾਈ ਨਹੀਂ, ਪਹਿਲੇ ਹੀ ਘੇਰਾ ਪਾ ਲਿਆ। ਸਾਹਿਬਾਂ ਤੀਰ ਚਲਾ ਰਸਤਾ ਬਣਾ ਦਿੱਤਾ, ਤੀਰਾਂ ਦੀ ਛਾਂ ਥੱਲੇ ਸਾਹਿਬਜ਼ਾਦਾ ਅੱਗੇ ਵਧਿਆ, ਮੈਦਾਨੇ ਜੰਗ ਦੇ ਵਿੱਚ ਪਹੁੰਚ ਗਿਆ, ਲੜਿਆ। ਇੱਕ ਆਲਮ ਨੇ ਜੋ ਪ੍ਰਮਾਣ ਦਿੱਤਾ, ਇਹਨੂੰ ਅਪਮਾਨ, ਮੈਂ ਪੜ੍ਹ ਕੇ ਸੋਚਿਆ ਇਸ ਤੋਂ ਚੰਗਾ ਪ੍ਰਮਾਣ ਕੋਈ ਨਹੀਂ। ਉਹ ਕਹਿੰਦੇ ਨੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਪਤਾ ਫੱਟ ਕਿੰਨੇ ਕੁ ਲੱਗੇ? ਉਹ ਕਹਿੰਦਾ ਇੰਨੇ ਫੱਟ ਲੱਗੇ ਉਸ ਸੋਹਲ ਜਿਹੇ ਸਰੀਰ ਉੱਤੇ, ਵਰੀ ਲਈ ਜਿਵੇਂ ਫੁਲਕਾਰੀ ਕਢਵਾਈ ਗਈ, ਜਿਵੇਂ ਵਰੀ ਲਈ ਫੁਲਕਾਰੀ, ਇੰਨੇ ਫੱਟ ਲੱਗੇ ਉਸ ਸੋਹਲ ਜਿਹੇ ਸਰੀਰ ਉੱਤੇ, ਵਰੀ ਲਈ ਜਿਵੇਂ ਫੁਲਕਾਰੀ ਕਢਵਾਈ ਗਈ। ਅੰਤ ਚਮਕੌਰ ਵਿੱਚ ਜੂੰਜਿਆ ਜੁਝਾਰ ਸਿੰਘ, ਆਪ ਵੀ ਤਿਹਾਇਆ, ਉਹਦੀ ਤੇਗ ਵੀ ਤਿਹਾਈ ਗਈ। ਗੁਰੂ ਗੋਬਿੰਦ ਸਿੰਘ ਨੇ ਭਾਈ ਦਇਆ ਸਿੰਘ ਨੂੰ ਕਿਹਾ, ਦਇਆ ਸਿੰਘ ਤਿੰਨ ਗੱਲਾਂ ਹੋ ਜਾਣ, ਇੱਕ ਕਦਮ ਬੰਦਾ ਅੱਗੇ ਨਹੀਂ ਜਾ ਸਕਦਾ, ਇਹਨਾਂ ਦਾ ਥਾਂ ਆ ਗਿਆ ਸੀ। ਕਹਿਣ ਲੱਗੇ ਜਿਸ ਟਾਈਮ ਤੇ ਜਾਣਾ ਉਹ ਟਾਈਮ ਆ ਜਾਏ, ਜਿਸ ਬਹਾਨੇ ਨਾਲ ਜਾਣਾ ਬਹਾਨਾ ਆ ਜਾਏ, ਜਿਸ ਥਾਂ ਤੇ ਜਾਣਾ ਉਹ ਥਾਂ ਆ ਜਾਏ, ਤਿੰਨੇ ਇਕੱਠੇ ਹੋ ਜਾਣ। ਕਹਿਣ ਲੱਗਾ ਦਾਤਾ اس اجاڑ میں صاحب جادیاں شہید ہونا سی، کہن لگے اجاڑ نہیں، یہ سب تو بڑا تیرتھ بن جائے گا، تینوں پتہ نہیں جتھے کرنی والا کو قدم رکھدا ہے وہ مہان تیرتھ ہوندا ہے، نانک تھوڑ پنیت ساتھ لکھ کوٹ پراگ ہے، جو کہ الہ یار خان نے سچ کہہ دیتا سی۔ کہن لگے دنیا دے لوگو، ہندوستان وچ 999 ندیاں، 88 تیرتھ، 4 تھام، 2 راج، پر مینو کو پوچھے سب تو بڑا تیرتھ کیڑا ہے، وہ کہندا ہے چمکور صاحب، یہاں ایک ہی تیرتھ ہے ہند میں یاترا کے لیے، کٹوائے باپ نے بیٹے جہاں خدا کے لیے، باپ نے جتھے بچے آپ قربان کیتے نے، یہ تیرتھ یاترا کرنی ہے تے سب تو بڑا تیرتھ، رب دا پیارا جتھے نام جپدا ہے وہ تیرتھ، رب دا پیارا جتھے اپنے پران تیاگدا ہے وہ تیرتھ، رب دا پیارا جتھے سیوا کرتا ہے، سیوا کرن والے سیوک نو ویکھ کے گرو انگد دیو نے ایک بچن کیا سی، ہردے تے لکھن والا، پوچھیا کو انتم حکم، کہن لگے شریر چولا چھڈ رہے ہاں، سسکار میرا پتہ کتھے کرنا، گرو انگد دیو آپ پربند کر کے، میرا سیوک گاگر لے کے آؤں گا، جلائے دی کلی نہ لاڑ کے جتھے گرے آئے اس تھان والوں پوتر تھان کو نہیں، اتے میرا سسکار کرنا، حد ہو گئی، سیوک گرے آئے وہ تھان پوتر ہے، صاحبزادے شہید ہوئے وہ تھان پوتر ہے، کبیر صاحب جی کہندے نے ہر کا سنت مرا ہڑمبا تو سگلی سین ترا آ گئے، انتم سمے آ گیا، کہندے نے میری برات آ گئی، او میرا دولا آ گیا، سیوک کول سن، کہن لگے مہاراج کیویں، ذرا سانوں بھی سمجھاؤ، سانوں تے کچھ دستا نہیں، کہن لگے توانوں نہیں دستا، مینوں دستا پی، سچ جے مرن لگا بندہ کہندا او جم آ گیا، اس نوں دستے نے سانوں نہیں دستے، رب آ گیا، کبیر صاحب نوں دستا، انہاں نے پہلے منگ بھی منگی سی، او میں پنکتی آپ نوں سناواں، کہندے نے داتا ایک کرپا کری لین لئی آپ آمیں کو جم نہ بھیجی، جم انہاں لئی بھیجیا کر جڑے آن لئی تیار نہیں، میں تے تیار بیٹھا، آپ لین واسطے آئی، کہو کبیر بینتی سنیو، میری ارداس سنو، مت کالو جم کی خبری، جم دی خبر نہ بھیجنی، آپ آنا، ہن شبد میں آپ نوں سناواں، او کہندے نے میرا تے ویاہ ہو رہے، تن رہنی من پنرپ کرہو پانچوں تت براتی، اے ویاہ دا ذکر گرو نانک دیو جی نے بھی کیتا ہے، اور دونوں شبد سوہی راگ وچ، گرو نانک دیو دا شبد بھی سنا رہے ہیں، گرو کرپا کرے مرن تو پہلے پہلے ساڈا بھی ویاہ ہو جائے، ویاہ ہو جائے اکال پرکھ نال، گرو گوبند سنگھ نے کہا سی، کہن لگے جی میں بیٹی جوان ہوندی ہے دولے دے کول بٹھا کے ان پلا فڑایا جاندا، لے تینوں انہیں لڈ لا دیتا، امرتاری گر سکھو میں تانوں اکال پرکھ دے لڑ لا دیتا، جنہ امرت پان کیتا میں تانوں اکال پرکھ دے نال جوڑ دیتا، گنڈے اکال پرکھ سو پایو سونپن کر آنچل پکرایو، ایک دے بن کے رہنا خسم چھوڑ دوجے لگے ڈبے سے بن جا رہے، میں تانوں اس نال جوڑیا کر کرپا اپنے گھر آیا، گرو نانک دیو جی کہندے نے میرا ویاہ ہویا، ایک تے کہنیا بٹالے ہویا، دوسرے دا ذکر وہ آپ کر رہے، کر کرپا اپنے گھر آیا تا مل سکیا کاج رچایا، کھیل دیکھ من آنند بھیا ہے شو ویاہن آیا، گاو گاو کمنی ببیک وچار ہمرے گھر آیا جگ جیون پتار، گرو دوارے ہمارا ویاہ ہوا، میرا ویاہ ہویا گردوارے، جان شو ملیا تا جانے ہاں، تہوں لوکاں میں شبد رویا ہے آپ گیا من مانے ہاں، اس ویاہ دا ذکر کبیر صاحب کر دے فرماؤندے نے، رام رائے سو پاور لے ہوں پاور فیرے، آتم تے رنگ راکی گاو گاو ری دلہنی منگلا چار، میرے گرہ آئے راجہ رام پتا تے کون کون براتی آئے نے، کہندے نے سور نر من جن کوتک آئے کوٹ تتیس ہو جانا، کہو کبیر موئے بیاہ چلے ہیں پرکھ ایک پگوانا، گرو صاحب جی نے کبیر صاحب نو نال بٹھا لے، ਬਾਣੀ ਦਰਜ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਪਦਾ ਹੈ, ਜਿਨ੍ਹਾਂ ਦਾ ਹੱਕ ਸੰਸਾਰ ਨੇ ਨਹੀਂ ਸੀ ਦਿੱਤਾ ਗੁਰੂ ਨੇ ਦਵਾਇਆ। ਉਹਨਾਂ ਕਿਹਾ ਨਾਮਾ ਸ਼ਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਵੀ ਇਹ ਭਗਤ ਨੇ, ਰੱਬ ਦੇ ਪਿਆਰੇ ਨੇ, ਰੱਬ ਦੇ ਵਿੱਚ ਅਭੇਦ ਹੋਏ ਨੇ। ਛੋਟੀ ਜਿਹੀ ਕਥਾ ਧਿਆਨ ਵਿੱਚ ਲਵੋ, ਸਮਾਂ ਵੀ ਦੌੜਿਆ ਜਾ ਰਿਹਾ, ਸਮੇਂ ਅਨੁਸਾਰ ਸਮਾਪਤੀ ਕਰਨੀ ਹੈ। ਸਾਊਥ ਇੰਡੀਆ ਵਿੱਚ ਮੈਂ ਗਿਆ, ਅਜੇ ਵੀ ਸ਼ੂਦਰਾਂ ਦੀ ਹਾਲਤ ਬਹੁਤ ਮਾੜੀ, ਮੰਦਰਾਂ 'ਚ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ, ਬਾਹਰ ਹੀ ਚਾਰੇ ਖੜ੍ਹੇ ਰਹਿੰਦੇ। ਨਵਾਂ ਮੰਦਰ ਬਣਿਆ, ਸ਼ੂਦਰ ਕਿਹਾ ਵੀ ਮੱਥਾ ਟੇਕਾਂ ਅਤੇ ਅੱਗੇ ਪੁਜਾਰੀ ਅੱਖਾਂ ਲਾਲ ਕਰਕੇ ਉਹਦੇ ਗਲ ਪੈ ਗਿਆ, ਕਹਿਣ ਲੱਗਾ ਕਿੱਧਰ ਮੂੰਹ ਚੁੱਕੀ ਆ ਉਹਨੇ, ਪਿੱਛੇ ਖਲੋ। ਕਹਿਣ ਲੱਗਾ ਜੀ ਮੈਂ ਭਗਵਾਨ ਦੇ ਦਰਸ਼ਨ ਕਰਨ ਆਇਆ। ਕਹਿਣ ਲੱਗਾ ਤੂੰ ਸ਼ੂਦਰ ਹੈ, ਤੂੰ ਨਹੀਂ ਆ ਸਕਦਾ। ਕਹਿਣ ਲੱਗਾ ਪਾਂਡਾ ਜੀ ਤੁਹਾਨੂੰ ਤਾਂ ਪਤਾ ਹੀ ਨਹੀਂ ਹੈ, ਜਦੋਂ ਬਣਿਆ ਮੰਦਰ ਇੱਟਾਂ 'ਤੇ ਸਾਰੀਆਂ ਢੋਈਆਂ ਮੈਂ, ਮੇਰਾ ਸਿਰ ਜਿਹੜਾ ਇੱਕ ਇੱਕ ਇੱਟ ਨੂੰ ਲੱਗਾ ਸੀਮੈਂਟ ਘੋਲਿਆ, ਮੇਰਾ ਤਾਂ ਪਸੀਨਾ ਵੀ ਰਲਿਆ ਵਿੱਚ। ਇਹ ਸਾਰਾ ਮਾਰਬਲ ਜਿਹੜਾ ਲੱਗਾ ਹੈ ਤਾਂ ਲਵਾਇਆ ਮੈਂ, ਮੈਂ ਤਾਂ ਮਜ਼ਦੂਰੀ ਕਰਦਾ ਰਿਹਾ ਇੱਥੇ, ਤੋੜ ਤੱਕ ਜਦੋਂ ਤਿਆਰੀ ਹੋਈ। ਪੰਡਿਤ ਬੜੇ ਹੁਸ਼ਿਆਰ ਨੇ, ਹੁਸ਼ਿਆਰ ਕੌਮ ਇਹਨਾਂ ਜਿੰਨਾ ਹੁਸ਼ਿਆਰ ਕੋਈ। ਕਹਿਣ ਲੱਗਾ ਗੱਲ ਤਾਂ ਇਹਦੀ ਠੀਕ ਹੈ, ਪਰ ਹੁਣ ਕਰਾਂ ਕਿ ਇਹਨੂੰ ਆਉਣ ਨਹੀਂ ਦੇਣਾ। ਉਹ ਕਹਿਣ ਲੱਗਾ ਪਹਿਲੇ ਪਹਿਲੇ ਸੀ, ਬਾਅਦ ਵਿੱਚ ਗੰਗਾ ਜਲੀ ਪਾ ਕੇ ਧੋ ਦਿੱਤਾ ਸੀ, ਪਵਿੱਤਰ ਕਰ ਦਿੱਤਾ, ਹੁਣ ਨਹੀਂ ਤੂੰ ਆ ਸਕਦਾ। ਆ ਗਏ ਕੀ ਜ਼ੋਰ ਹੈ। ਕਹਿਣ ਲੱਗਾ ਨਾਮ ਦੇ ਵਾਂਗੂ ਧੱਕੇ ਖਾ ਕੇ ਜਾਵਾਂਗਾ ਅਤੇ ਪਹਿਲੇ ਹੀ ਚਲਾ ਜਾਵਾਂ। ਚੰਗਾ, ਉਹ ਵੀ ਗਿਆ ਸੀ ਹਸਤ ਖੇਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜੇ ਉਠਾਇਆ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਰਾਤ ਸੁੱਤਾ ਸੁੱਤਾ ਤੇ ਸੁਪਨੇ 'ਚ ਰੱਬ ਮਿਲ ਗਿਆ, ਭਗਵਾਨ ਮਿਲ ਗਿਆ, ਬੜਾ ਪਿਆਰ ਕੀਤਾ, ਗੱਲ ਨਾ ਲਾਇਆ। ਕਹਿਣ ਲੱਗਾ ਇੱਟਾਂ ਢੋਂਦਿਆਂ ਢੋਂਦਿਆਂ ਸਿਰ ਦੇ ਕੇਸ ਘਸ ਗਏ, ਤੇਰਾ ਮੰਦਰ ਬਣਾਇਆ ਅਤੇ ਮੈਂ ਗਿਆ ਅਤੇ ਪੁਜਾਰੀ ਨੇ ਅੰਦਰ ਨਹੀਂ ਵੜਨ ਦਿੱਤਾ। ਭਗਵਾਨ ਹੱਸ ਕੇ ਕਹਿਣ ਲੱਗੇ ਉੱਥੇ ਤਾਂ ਅੱਜ ਤੱਕ ਮੈਨੂੰ ਨਹੀਂ ਵੜਨ ਦਿੱਤਾ, ਤੈਨੂੰ ਕਿਹਨੇ ਜਾਣ ਦੇਣਾ ਸੀ, ਮੈਂ ਵੀ ਤਾਂ ਬਾਹਰ ਹੀ ਤੁਰਿਆ ਫਿਰਨਾ, ਭਲਿਆ ਉੱਥੇ ਕੀ ਲੈਣ ਗਿਆ। ਪੁਜਾਰੀ ਔਰ ਪੁਜਾਰੀ ਗੱਲਾਂ ਹੀ ਸਾਡੀਆਂ ਕਰੇਗਾ, ਸਾਨੂੰ ਨਹੀਂ ਅੰਦਰ ਜਾਣ ਦਿੰਦਾ। ਵਾਕਿਆ ਰੱਬ ਅੰਦਰ ਆ ਜਾਏ ਤਾਂ ਪੁਜਾਰੀ ਨੂੰ ਕੌਣ ਪੁੱਛੇਗਾ, ਉਹਦੀ ਦੁਕਾਨਦਾਰੀ ਕਿਵੇਂ ਚੱਲੇਗੀ। ਉਹ ਸ਼ੂਦਰਾਂ ਵਾਸਤੇ ਮੰਦਰ ਬੰਦ, ਗੁਰੂ ਸਾਹਿਬ ਨੇ ਕਿਹਾ ਔਰ ਰੱਬ ਦਾ ਮੰਦਰ ਤੁਹਾਡੇ ਵਾਸਤੇ ਖੋਲ੍ਹਾ। ਉਹ ਰੱਬ ਦਾ ਮੰਦਰ ਬਣਾਇਆ, ਹੁਣ ਜੇਕਰ ਗਣੇਸ਼ ਦਾ ਮੰਦਰ ਹੈ ਤਾਂ ਮੂਰਤੀ ਗਣੇਸ਼ ਦੀ, ਬ੍ਰਹਮਾ ਦਾ ਮੰਦਰ ਹੈ ਤਾਂ ਮੂਰਤੀ ਬ੍ਰਹਮਾ ਦੀ, ਲਕਸ਼ਮੀ ਨਾਰਾਇਣ ਦਾ ਮੰਦਰ ਹੈ ਤਾਂ ਲਕਸ਼ਮੀ ਨਾਰਾਇਣ ਦੀ ਮੂਰਤੀ, ਸ਼ਿਵ ਦਾ ਮੰਦਰ ਹੈ ਤਾਂ ਸ਼ਿਵ ਦੀ ਮੂਰਤੀ, ਇਹ ਦਰਬਾਰ ਸਾਹਿਬ ਮੰਦਰ ਹੈ ਹਰ ਦਾ, ਅਤੇ ਮੂਰਤੀ ਉੱਥੇ ਕਿਹੜੀ। ਉੱਥੇ ਰੱਬ ਦਾ ਗਿਆਨ, ਪਰਮਾਤਮਾ ਦਾ ਸਰੂਪ, ਜੋਗੋ ਜੋਗੋ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਨੂੰ ਕਿਹਾ ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ ਸਤ ਕਿਸੇ ਦਾ। ਪਰਮਾਤਮਾ ਨੂੰ ਕੋਈ ਮਿਲਿਆ ਉਹਨੂੰ ਕਿਹਾ ਕਿਸੇ ਥਾਂ ਦਾ ਆ ਜੀ ਆਇਆਂ ਨੂੰ ਸਤ ਪ੍ਰਵਾਨ, ਝੂਠ ਆਪਣਾ ਵੀ ਪ੍ਰਵਾਨ ਨਹੀਂ, ਧਰਮ ਹਰ ਇੱਕ ਦਾ ਪ੍ਰਵਾਨ ਹੈ। ਕਿਹਾ ਆ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੇਸ, ਜਿੱਥੇ ਨੀਚ ਸੰਭਾਲੀ ਹੈ ਤਿੱਥੇ ਨਦਰ ਤੇਰੀ ਬਖਸ਼ੇ। ਗੁਰੂ ਸਾਹਿਬ ਨੇ ਕਹਿ ਦਿੱਤਾ ਭਾਈ ਪਰਮਾਤਮਾ ਕਿਸੇ ਦਾ ਖਰੀਦਿਆ ਨਹੀਂ, ਇਹ ਤੇ ਭਾਵਣੀ ਦਾ। ਭਗਤ ਬਾਣੀ ਪੜੋ, ਆਪਣ ਬਾਪੇ ਨਹੀਂ ਕਿਸੇ ਕੋ, ਕਿਸੇ ਦੇ ਬਾਪ ਦਾ ਨਹੀਂ, ਭਾਵਣ ਕੋ ਹਰ ਰਾਜਾ, ਉਹ ਤੇ ਰਾਜਾ ਭਾਵਣੀ ਦਾ, ਸ਼ਰਧਾ ਦਾ, ਜਿਹੜਾ ਪਿਆਰ ਕਰਦਾ ਉੱਥੇ ਹੀ ਆ ਜਾਂਦਾ। ਗੁਰੂ ਬਖਸ਼ਿਸ਼ ਕਰੇ, ਕਿਰਪਾ ਕਰੇ, ਮਿਹਰ ਕਰੇ, ਸਾਨੂੰ ਇਹ ਦ੍ਰਿਸ਼ਟੀ ਬਖਸ਼ੇ, ਅਸੀਂ ਸਾਰੇ ਰੱਬ ਦੇ ਪਿਆਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖ ਸਕੀਏ। ਗੁਰੂ ਨੇ ਵੇਖਿਆ, ਇੱਕ ਬੇਨਤੀ ਕਰਕੇ ਸਮਾਪਤੀ ਹੈ, 2 ਮਿੰਟ ਰਹਿ ਗਏ। ਭਾਈ ਕੰਠੂ ਇੱਕ ਨੇਤਰਹੀਣ ਸੀ, ਅੰਮ੍ਰਿਤਸਰ ਸਾਹਿਬ ਰੋਜ਼ਾਨਾ ਜਾਏ ਦਰਬਾਰ ਸਾਹਿਬ, ਮੱਥਾ ਟੇਕ ਕੇ ਬਚਨ ਸੁਣੇ ਗੁਰੂ ਕੇ, ਕੀਰਤਨ ਆ ਜਾ। ਇੱਕ ਦਿਨ ਤੁਰਨ ਲੱਗਾ, ਗਲੀਆਂ ਸਨ ਕੱਚੀਆਂ, ਪੈਰ ਤਿਲਕਿਆ, ਐਸਾ ਪੈਰ ਤਿਲਕਿਆ ਗਿਰ ਗਿਆ, ਕੱਪੜੇ ਭਰ ਗਏ, ਚੋਟ ਲੱਗੀ, ਬੜੀ ਮੁਸ਼ਕਲ ਉੱਠੇ, ਆਪਣੇ ਕਮਰੇ 'ਚ ਆਇਆ। ਕਹਿਣ ਲੱਗਾ ਅੱਜ ਸੰਗਤ ਵਿੱਚ ਹਾਜ਼ਰੀ ਨਹੀਂ ਲੱਗਣੀ। ਅੰਦਰੋਂ ਹੋਕ ਨਿਕਲੇ, ਹੇ ਸਤਿਗੁਰੂ ਤੁਹਾਡੀ ਰਜ਼ਾ ਪਰ ਮੈਂ ਤੇ ਨਹੀਂ ਆ ਸਕਦਾ, ਤੁਸੀਂ ਤੇ ਆ ਸਕਦੇ। ਜੁਗੋ ਜੁਗ ਅਟਲ ਅਕਾਲ ਪੁਰਖ ਤੇ ਉਸ ਦੇ ਪਿਆਰੇ ਦਿਲਾਂ ਦੀਆਂ ਜਾਣਨ ਵਾਲੇ ਉਸੇ ਵੇਲੇ ਆ ਗਏ। ਕੰਠੂ ਮੈਂ ਆ ਗਿਆ, ਗਦ ਗਦ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਆ ਚਿੱਕੜ ਨਾਲ ਭਰੇ ਨੂੰ ਗੱਲ ਨਾਲ ਲਾ ਲਏ। ਕਹਿਣ ਲੱਗੇ, ਕੰਠੂ ਮੇਰੇ ਪਿਆਰਿਆ, ਤੈਨੂੰ ਚੋਟ ਨਹੀਂ ਲੱਗੀ, ਮੈਨੂੰ ਲੱਗੀ। ਇਹ ਤੇਰੀ ਚੋਟ ਨਹੀਂ, ਇਹ ਮੈਨੂੰ ਲੱਗੀ। ਹੁਣ ਗੱਲ ਨਾ ਲਾਇਆ ਸੀ, ਸ਼ੋਅ ਮਿਲੀ, ਦਾੜੇ ਨੂੰ ਹੱਥ ਲੱਗ ਗਿਆ। ਗੁਰੂ ਹਰਗੋਬਿੰਦ ਸਾਹਿਬ ਦਾ ਦਾੜਾ ਕੈਸਾ? ਉਹਨਾਂ ਦੇ ਜਵਾਈ ਭਾਈ ਸਾਧੂ ਬੜੇ ਕਵੀ ਸਨ। ਕਹਿੰਦਾ, ਬਲਹਾਰ ਗੁਰੂ ਕੀ ਪਗੜੀ ਤੋਂ, ਤੇਰੀ ਪਗੜੀ ਹਰ ਰੰਗ ਰਗੜੀ ਤੋਂ। ਬਲਹਾਰ ਗੁਰੂ ਦੀ ਦਾੜੀ ਤੋਂ, ਤੇਰੀ ਦਾੜੀ ਰਾਮ ਸਵਾਰੀ ਤੋਂ। ਬਲਹਾਰ ਗੁਰੂ ਦੇ ਕੇਸਾਂ ਤੋਂ, ਤੇਰੇ ਕੇਸਾਂ ਸੱਚ ਉਪਦੇਸ਼ਾਂ ਤੋਂ। ਬਲਹਾਰ ਗੁਰੂ ਦੇ ਮੁਖੜੇ ਤੋਂ, ਤੇਰੇ ਮੁਖੜੇ ਹਰ ਰੰਗ ਸੁਖੜੇ ਤੋਂ। ਗੁਰੂ ਤੋਂ ਬਲਹਾਰ। ਕਹਿਣ ਲੱਗਾ, ਮਹਾਰਾਜ ਐਸਾ ਸੁੰਦਰ ਦਾੜਾ, ਇੰਨੇ ਸੁੰਦਰ ਦਸਤਾਰ, ਤੁਹਾਡੇ ਸੁੰਦਰ ਹੱਥ, ਇਹ ਚਰਨ। ਅਖੀਰ ਅੱਖਾਂ 'ਚ ਅੱਥਰੂ ਆ ਗਏ। ਕਹਿਣ ਲੱਗੇ, ਰੋਇਆ ਕਿਉਂ? ਕਹਿਣ ਲੱਗਾ, ਦਾਤਾ ਹੱਥ ਹੱਥ ਨੇ, ਅੱਖਾਂ ਅੱਖਾਂ। ਮਨ 'ਚ ਖਿਆਲ ਆਇਆ, ਕਦੀ ਨੇਤਰ ਹੁੰਦੇ ਤੇ ਦਰਸ਼ਨ ਕਰਦਾ। ਕਹਿਣ ਲੱਗੇ, ਕਿਹੜੀ ਵੱਡੀ ਗੱਲ ਹੈ, ਮਿੱਟੀ ਦੀਆਂ ਮੂਰਤੀਆਂ ਬਣਾ ਕੇ ਸਭ 84 ਲੱਖ ਜੂਨ ਅੱਖਾਂ ਲਾ ਦਿੱਤੀਆਂ, ਜੋਤ ਦੇ ਦਿੱਤੀ ਉਹਦੇ ਅੱਗੇ, ਕਿਉਂ ਵੇਖ ਉਸ ਦੇ ਹੁਕਮ ਨਾਲ। ਕਹਿਣ ਲੱਗੇ, ਉਸ ਦੇ ਹੁਕਮ ਨਾਲ ਵੇਖ। ਜਦੋਂ ਕਿਹਾ ਨਾ ਹੁਕਮ ਨਾਲ ਵੇਖ, ਅੱਖਾਂ ਵਿੱਚ ਜੋਤ ਆ ਗਏ, ਵੇਖਣ ਲੱਗ ਪਿਆ, ਨਿਹਾਲ ਹੋਇਆ। ਕਹਿਣ ਲੱਗੇ, ਮੈਂ ਜਾਵਾਂ। ਕਹਿਣ ਲੱਗਾ, ਦਾਤਾ ਜਾਓ, ਪਰ ਜਾਣ ਲੱਗੇ ਇੱਕ ਕੰਮ ਕਰ ਜਾਓ, ਮੈਨੂੰ ਪਹਿਲੇ ਵਾਂਗ ਫੇਰ ਅੰਦਾ ਕਰ ਜਾਓ। ਕਹਿਣ ਲੱਗੇ, ਉਹ ਕਿਉਂ? ਕਹਿਣ ਲੱਗਾ, ਸਰੂਪ ਜਿਹੜਾ ਅੱਜ ਵੇਖਿਆ ਟਿਕਿਆ ਰਹਿ ਹਿਰਦੇ 'ਚ, ਤੁਹਾਨੂੰ ਵੇਖ ਕੇ ਕੁਛ ਵੇਖਣ 'ਤੇ ਮਨ ਨਹੀਂ ਕਰਦਾ। ਕਹਿਣ ਲੱਗੇ, ਫਿਰ ਮੈਂ ਅੱਖਾਂ ਦੇ ਸਕਣਾ, ਲੈ ਨਹੀਂ ਸਕਦਾ, ਜੋ ਮੈਂ ਦੇ ਦਿਆਂ ਵਾਪਸ ਨਹੀਂ ਲੈਂਦਾ। ਤੈਨੂੰ ਸੁਜਾਖਾ ਕੀਤਾ, ਅੰਧਾ ਨਹੀਂ ਕਰ ਸਕਦਾ, ਹਾਂ ਇੱਕ ਕਰਨਾ, ਤੈਨੂੰ ਇੱਕ ਨੇਤਰ ਮੈਂ ਹੋਰ ਦੇ ਕੇ ਜਾਣਾ, ਜਾ ਜਿੱਧਰ ਵੇਖੇਗਾ ਤੈਨੂੰ ਮੈਂ ਹੀ ਦਿਸਾਂਗਾ, ਤੈਨੂੰ ਮੈਂ ਉਹ ਨੇਤਰ ਦੇਣਾ, ਤੈਨੂੰ ਹਰ ਪਾਸੇ ਰੱਬ ਦਿਸੇਗਾ, ਗੁਰੂ ਨੇ ਤੁਹਾਨੂੰ ਨੇਤਰ ਦਿੱਤਾ। ਸਿੱਖਾ, ਇਸ ਦ੍ਰਿਸ਼ਟੀ ਨਾਲ ਵੇਖ, ਤੂੰ ਸਭਣੀ ਥਾਈਂ ਜਿੱਥੇ ਹੋ ਜਾਈ, ਸੱਚਾ ਸਿਰਜਨ ਹਾਰ ਪੀਓ। ਜਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਹਾਂ, ਇਸ ਵਿੱਚ ਬੈਠੇ ਭਗਤਾਂ ਦਾ ਪਰਿਵਾਰ, ਪੱਟਾਂ ਦਾ ਪਰਿਵਾਰ, ਗੁਰੂਆਂ ਦਾ ਪਰਿਵਾਰ, ਰੱਬ ਦੇ ਪਿਆਰਿਆਂ ਦਾ ਪਰਿਵਾਰ, ਇਹ ਵੇਖੋ, ਇਹ ਜੁੜੇ ਤੇ ਤੁਹਾਨੂੰ ਜੋੜਨ ਵਾਸਤੇ ਸਾਰਾ